ਪੰਚੈ ਪੰਚ ਤਤ ਵਿਸਥਾਰ ਕਣਕ ਕਾਮਨੀ ਯੁਗ ਵਿਵਹਾਰ। ਸੋ ਪੰਚਮੀ ਥਿਤ ਦੁਆਰਾ ਕਥਨ ਕਰਦੇ ਨੇ ਕਿ ਪੰਜਾਂ ਤੱਤਾਂ ਦਾ ਵਿਸਥਾਰ ਜੋ ਸੰਸਾਰ ਹੈ ਨਾ, ਸੋ ਇਹਦੇ ਵਿੱਚ ਲੱਗ ਕੇ ਜਿਹੜੇ ਸੰਸਾਰ ਦੇ ਜੀਵ ਨੇ, ਸੋ ਕਣਕ ਤੋਂ ਭਾਵ ਹੁੰਦਾ ਸੋਨਾ ਜਾਂ ਮਾਇਆ, ਤੋਂ ਕਾਮਿਨੀ ਤੋਂ ਭਾਵ ਹੁੰਦਾ ਇਸਤਰੀ, ਯੁਗ ਵਿਵਹਾਰ, ਯੁਗ ਦਾ ਅਰਥ ਹੁੰਦਾ ਦੋ। ਸੋ ਇਹਨਾਂ ਦੋਹਾਂ ਦੀ ਪ੍ਰਾਪਤੀ ਦਾ ਵਿਵਹਾਰ ਹਰ ਇੱਕ ਬੰਦਾ ਕਰ ਰਿਹਾ, ਇੰਨੀ ਕੋਈ ਮਾਤਾ ਜਾਂ ਮਾਇਆ ਦਾ ਪੜਦਾ ਉਹਨਾਂ ਦੇ ਦਿਮਾਗ 'ਤੇ ਪੈਣ ਕਰਕੇ ਇੰਨੇ ਵਿਹਾਰ ਕਰਨੇ ਜਾਣਦਾ। ਪ੍ਰੇਮ ਸੁਧਾ ਰਸ ਪੀ ਵੈ ਕੋਏ, ਜਰਾ ਮਰਨ ਦੁੱਖ ਫੇਰ ਨਾ ਹੋਏ। ਹੁਣ ਜਿਹੜਾ ਇੱਕ ਬੰਦਾ ਐਸਾ ਰੱਬ ਦਾ ਪਿਆਰਾ ਹੈ, ਜਿਹੜਾ ਕੋਈ ਵਾਹਿਗੁਰੂ ਦੇ ਪ੍ਰੇਮ ਰੂਪੀ ਰਸ ਅੰਮ੍ਰਿਤ ਨੂੰ ਪੀਂਦਾ ਹੈ, ਉਹਨੂੰ ਮੁੜ ਕੇ ਫਿਰ ਜਰਾ ਮਰਨ ਹੁੰਦਾ, ਬੁਢੇਪੇ ਅਤੇ ਮਰਨ ਦਾ ਦੁੱਖ ਨਹੀਂ ਹੁੰਦਾ। ਉਹ ਨਿਕਲ ਜਾਂਦਾ ਇਹਨਾਂ ਚੱਕਰਾਂ ਵਿੱਚੋਂ ਜਿਹੜਾ ਇਹੋ ਜਿਹੇ ਦੂਜੇ ਰਸ ਲਈ ਜਾਂਦਾ। ਉਹਨੂੰ ਮਨੁੱਖਾ ਜਨਮ ਪਹਿਲੀ ਗੱਲ ਤਾਂ ਇੱਕੋ ਵਾਰ ਮਿਲਦਾ, ਫਿਰ ਉਹਦੀ ਬਿਰਤੀ ਮੁਤਾਬਕ ਜੇ ਉਹ ਮਾਸ ਖਾਣਾ ਜਿਹਾ ਹੁੰਦਾ ਤਾਂ ਉਹਨੂੰ ਮਾਸਾਹਾਰੀ ਯੂਨੀ ਦੇ ਦਿੰਦੇ ਨੇ, ਵਿਸ਼ੇ ਰਸ ਲੈਂਦਾ ਫਿਰਦਾ ਹਾਥੀ ਬਣਾ ਦਿੰਦੇ ਨੇ। ਜੇ ਬਾਹਲਾ ਸੰਸਾਰ ਚੀਜ਼ਾਂ ਦੇਖਦਾ, ਇੱਧਰ ਉੱਧਰ ਦੇਖਣ ਦੇ ਰਸ ਜੇ ਲੈਂਦਾ, ਉਹਨੂੰ ਉਹੋ ਜਿਹੀ ਯੂਨੀ 'ਚ ਪਾ ਦਿੰਦੇ ਨੇ। ਛੱਠ ਖੱਟ ਚੱਕਰ ਛਹੂੰ ਦਿਸ ਤਾਏ, ਬਿਨ ਪਰਚੈ ਨਹੀਂ ਥਿਰਾ ਰਹਾਏ। ਹੁਣ ਫਰਮਾਉਂਦੇ ਨੇ ਖਸ਼ਟਵੀਂ ਥਿਤ ਦੁਆਰਾ ਛੇਵੀਂ ਥਿਤ ਜਿਹਨੂੰ ਕਹਿੰਦੇ ਨੇ, ਛੇ ਚੱਕਰ ਜਿਹੜੇ ਹੁੰਦੇ ਨੇ ਛਹੂੰ ਦਿਸ ਤਾਏ। ਪਹਿਲਾ ਚੱਕਰ ਮੂਲਾਧਾਰ, ਸਵੈਦ ਸਥਾਨ, ਮਨੀਪੂਰਕ। ਚੌਥਾ ਚੱਕਰ ਹੁੰਦਾ ਅਨਾਹਤ, ਫਿਰ ਹੁੰਦਾ ਵਿਸ਼ੁੱਧ, ਫਿਰ ਆਗਿਆ ਚੱਕਰ, ਇਹ ਮਸਤਕ ਦੇ ਵਿਚਕਾਰ ਨੱਕ ਦੀ ਜੜਤ। ਇਹਨਾਂ ਛੇਆਂ ਚੱਕਰਾਂ ਕਰਕੇ, ਜਾਂ ਕਹਿ ਲਓ ਪੰਜ ਗਿਆਨ ਇੰਦਰੀ ਅਤੇ ਇੱਕ ਮਨ, ਇਹਨਾਂ ਛੇਆਂ ਚੱਕਰਾਂ ਕਰਕੇ ਜੋ ਸਰੀਰ ਬਣਿਆ ਹੈ ਉਹ ਛਹੂੰ ਦਿਸਦਾ ਹੈ। ਛੇਆਂ ਪਾਸਿਆਂ ਤੋਂ ਭਾਵ ਪੂਰਬ, ਪੱਛਮ, ਉੱਤਰ, ਦੱਖਣ, ਆਕਾਸ਼, ਪਤਾਲ ਵੱਲ ਦੌੜਦਾ ਹੈ। ਸੋ ਇੱਕ ਜਿਹੜਾ ਗੁਰੂ ਦਾ ਉਪਦੇਸ਼ ਹੈ, ਇਹਦੇ ਵਿੱਚ ਪਰਚਾ ਹੁੰਦਾ ਪ੍ਰੇਮ ਤੋਂ ਬਿਨਾਂ। ਗੁਰੂ ਦੇ ਉਪਦੇਸ਼ ਵਿੱਚ ਸਾਡਾ ਪ੍ਰੇਮ ਨਹੀਂ ਲੱਗਦਾ। ਪਤਾ ਨਹੀਂ ਕੀ ਗੱਲ ਹੈ, ਮਾਇਆ ਦਾ ਪ੍ਰਭਾਵ ਹੀ ਇੰਨਾ ਹੈ ਕਿ ਕਥਾ ਸੁਣਨ ਵਿੱਚ, ਕੀਰਤਨ ਸੁਣਨ ਵਿੱਚ, ਬਾਣੀ ਸੁਣਨ ਵਿੱਚ ਪ੍ਰੇਮ ਤੋਂ ਬਿਨਾਂ ਇਹ ਮਨ ਇਸ ਤਰ੍ਹਾਂ ਨਹੀਂ ਰਹਿੰਦਾ, ਟਿਕਾਓ 'ਚ ਨਹੀਂ ਆਉਂਦਾ। ਦੁਬਿਧਾ ਮੇਟ ਖਿਮਾ ਗਹਿ ਰਹਾਓ, ਕਰਮ ਧਰਮ ਕੀ ਸੂਲ ਨਾ ਸਹਾਓ। ਤਾਂ ਫਰਮਾਉਂਦੇ ਨੇ ਕਿ ਗੁਰੂ ਉਪਦੇਸ਼ ਦੁਆਰਾ ਪਹਿਲਾਂ ਮਨ ਦੇ ਅੰਦਰੋਂ, ਪਹਿਲਾਂ ਤਾਂ ਕਹਿੰਦੇ ਗੁਰੂ ਦੇ ਉਪਦੇਸ਼ ਵਿੱਚ ਪਿਆਰ ਕਰੋ। ਉਪਦੇਸ਼ ਆਪਾਂ ਨੂੰ ਮਿਲਦਾ ਬਾਣੀ ਰਾਹੀਂ, ਬਾਣੀ ਨਹੀਂ ਸਮਝ ਆਉਂਦੀ ਤਾਂ ਕਥਾ ਦੇ ਰਾਹੀਂ, ਤਾਂਹੀਓ ਸੌਖਾ ਕੀਤਾ ਕਿ ਕਥਾ ਰਾਹੀਂ ਉਪਦੇਸ਼ ਮਿਲਦਾ। ਸੋ ਜਿਹੜੀ ਦਵੈਤ ਭਾਵ ਹੈ ਮਨ ਨੂੰ ਲੱਗੀ ਹੋਈ ਹੈ, ਇਹ ਮੈਲ ਹੈ ਇੱਕ ਪ੍ਰਕਾਰ ਦੀ, ਈਰਖਾ ਹੋਣੀ, ਦਵੈਸ਼ ਹੋਣੀ ਨੂੰ ਮਿਟਾ ਕੇ ਖੇਮਾ ਨੂੰ ਗ੍ਰਹਿਣ ਕਰਦੇ ਰਹੋ, ਇੱਕ ਦੂਜੇ ਨੂੰ ਮਾਫ਼ ਕਰ ਦਿਆ ਕਰੋ। ਸੋ ਖੇਮਾ ਕਰੋ, ਕਰਮਾਂ ਧਰਮਾਂ ਦੇ ਕਰਨ ਦੀ ਜਿਹੜੀ ਸੂਲ ਹੈ, ਪੀੜਾ ਹੈ, ਤਕਲੀਫ਼ ਨੂੰ ਨਾ ਸਹਾਰੋ। ਭਾਵ ਹੋਰ ਕਰਮ ਧਰਮ ਕਰਨ ਦੀ ਕੋਈ ਇੰਨੀ ਸਰੀਰ ਦੇ ਉੱਤੇ ਕਾਸ਼ਟ ਝੱਲਣ ਦੀ ਲੋੜ ਨਹੀਂ ਹੈ। ਕਲਯੁੱਗ ਦੇ ਸਮੇਂ ਵਿੱਚ ਨਾਮ ਜਪੋ, ਈਰਖਾ ਛੱਡੋ, ਅਤੇ ਇਹਦੇ ਨਾਲ ਸੰਸਾਰ ਦੇ ਕਰਮ ਧਰਮ ਬੇਅਰਥ ਦੇ ਜਿਹੜੇ ਨੇ, ਐਵੇਂ ਪਾਣੀ 'ਚ ਖੜ੍ਹਨਾ, ਪੁੱਠਾ ਲਟਕਣਾ, ਸਵਾਹ ਮਲਣੀ, ਹੋਰ ਕਰਮ ਸਾਰੇ, ਸੋ ਜਿਤਨੇ ਹਨ ਉਹਨਾਂ ਨਾਲ ਤਾਂ ਕਹਿੰਦੇ ਨਿਰਵਾਣ ਕੀਰਤਨ ਗਾਵੋ, ਕਰਤੇ ਕਾ ਨਿਮਖ ਸਿਮਰਤ ਜਿਤ ਛੁੱਟੈ। ਕਰਤੇ ਦਾ ਜਸ ਗਾਓ, ਕਿਸੇ ਵੀ ਢੰਗ ਨਾਲ ਗਾਓ। ਸਤ ਹੈ ਸਤ ਕਰ ਬਾਚਾ ਜਾਣ, ਆਤਮ ਰਾਮ ਲੇਹੋ ਪਰਵਾਣ। ਸੱਤਵੀਂ ਥਿਤ ਦੁਆਰਾ ਕਥਨ ਕਰਦੇ ਨੇ ਕਿ ਗੁਰਾਂ ਦੀ ਕਹੀ ਹੋਈ ਬਾਣੀ ਨੂੰ ਸੱਚੀ ਕਰਕੇ ਜਾਣੋ, ਕਿਉਂਕਿ ਸਤਿਗੁਰੂ ਤਿੰਨਾਂ ਕਾਲਾਂ ਵਿੱਚ ਸੱਤ ਸਰੂਪ ਨੇ। ਗੁਰਬਾਣੀ ਦੁਆਰਾ ਹੀ ਜਿਹੜਾ ਹੈ ਨਾ ਆਤਮ ਹੁੰਦਾ, ਆਪਣੇ ਆਪ ਨੂੰ ਰਾਮ ਰੂਪ ਪ੍ਰਵਾਨ ਹੁੰਦਾ ਪਛਾਣ ਲਓ। ਨਿਸ਼ਚੇ ਕਰ ਲਵੋ ਕਿ ਮੇਰਾ ਆਪਣਾ ਆਪ ਬ੍ਰਹਮ ਰੂਪ ਹੈ, ਮੈਂ ਹੀ ਬ੍ਰਹਮ ਹਾਂ, ਮੇਰੀ ਆਤਮਾ ਵੀ ਬ੍ਰਹਮ ਰੂਪ ਹੈ ਅਤੇ ਪਰਮਾਤਮਾ ਵੀ ਉਹੀ ਚੀਜ਼ ਹੈ। ਇਹਦੇ ਜਿਹੜਾ ਵਿਚਕਾਰ ਹੈ ਸਾਡੇ, ਆ ਪੰਜ ਕੋਸ਼ ਹੈ, ਮਿੱਟੀ ਹੈ, ਸਰੀਰ ਹੈ, ਜਾਤ ਪਾਤ ਹੈ, ਹੋਰ ਸਾਰੀਆਂ ਚੀਜ਼ਾਂ ਇਹਦੇ ਵਿੱਚ ਰੁਕਾਵਟ ਖੜੀਆਂ ਹੋਈਆਂ, ਇਹ ਛੱਡ ਦਿਓ। ਇੱਕੋ ਗੱਲ ਜਾਣ ਲਓ, ਮੈਂ ਆਤਮਾ ਹਾਂ, ਇਹ ਆਤਮਾ ਪਰਮਾਤਮਾ ਦਾ ਹੀ ਰੂਪ ਹੈ, ਮੈਂ ਇੱਕ ਹੋਣਾ ਉਹਦੇ 'ਚ, ਅਤੇ ਸਾਡੇ ਵਿੱਚ ਇਹ ਇੱਕ ਹੋਣ ਦਾ ਜਿਹੜਾ ਪੁਲ ਹੈ ਉਹ ਪੁਲ ਹੈ ਵਾਹਿਗੁਰੂ ਮੰਤਰ। ਉਹ ਇੱਕ ਨੂੰ ਕਰ ਦੇਵੇਗਾ, ਦੋਨਾਂ ਨੂੰ ਇਕਾਗਰਤਾ ਕਰਕੇ ਇੱਕ ਰੂਪ ਕਰ ਦੇਵੇਗਾ, ਅਤੇ ਫਿਰ ਅਸੀਂ ਬਣ ਜਾਵਾਂਗੇ ਰਾਮ ਰੂਪ, ਪਰਮਾਤਮਾ ਰੂਪ, छूटै संसा मिट जाहे दुख, सुन सरोवर पावहो सुख। मैं ब्रह्म हाँ के जीव, यह संसा प्या रहिंदा। सो इस संसे दे छुट जाण ते जद अफोर ब्रह्म रूप सरोवर दे सुख नूं पाओगे तां जन्म मरण रूप दुख मिट जाएगा। इस तरह इहदा अर्थ अनवय करके लगना। अष्टमी अष्ट धात की काया, ताम है अकुल महानिधराया। अष्टमी थित द्वारा कथन करते ने यह जो अठा धातों का शरीर अपना, सो चार धातां माता दियां ने, रक्त रोम नाड़ी ते त्वचा जिहड़ी अपनी चमड़ी है। चार धातां शरीर विच पिता दियां हुंदियां ने, हड्डियां बीरज मिज चरबी। यह अठ धातां का शरीर बनिया होया अपना, या कह लो एक प्रकिरति, दूसरा मह तत्, तीसरा त्रिधा हंकार। पांच तन मात्रा हैं जिहड़ियां, वह शब्द स्पर्श रूप रस गंध। ताम है तिस दे विच कहिंदे जो कूड़ा तो रहत महानिधियां का खजाना, राया का भाव हुंदा प्रकाश, प्रकाश रूप परमात्मा है। सो उस नाल मेल किवें होवे, उत्तर दिंदियां फरमाउंदे धन भगत कबीर जी, गुर गम ज्ञान बतावै भेद, उल्टा रहै अपंग अछेद। ज्ञान विच गमता रखण वाले, गमता दा मतलब हुंदा पहुँच, पहुँच रखण वाले गुरु साहिब जी जद भेद नूं बताउण दसण, तां इह जीव अपने मन नूं संसार वल्लों उल्टा के अपंग अछेद कौण है परमात्मा। भंग होण तो रहत, छेद हुंदा कट्टण तो रहत, परमात्मा विच स्थित हो रहिंदा। जदों गुरु साहब जी उपदेश करन तैन इक मन हो के सुने, ये ना समझे कि यह फलाना बंदा कीर्तन करदा या फलाना बंदा कथा करदा, इत्थे ही मार खा जांदे आपां। कथा खुद गुरु साहब करदे है, कीर्तन सतगुरु आप करदे है, क्योंकि शब्द उन्हां दा है, बोलन वाले की सिर्फ आवाज़ है, आवाज़ भी उहदी जोत करके ही आउंदी अंदरों। इस करके भुलेखा कढ के सिर्फ ये जाने कि मैनू गुरु साहब जी आप उपदेश कर रहे ने। नौमी नवै द्वार कौ साध, बहती मनसा राखो बांध। नौवीं थित द्वारा कथन करते ने कि नौ गोलकां विच दस इंद्रियां नूं विषय विकारां वल्लों रोक के पदार्थां दी जिहड़ी मनसा है, वाशना है, सो वाशना विच बहती हुंदी है, रूढ़ी जांदी, कोई बिरती नूं बन्ह के रखो। सो यह जिहड़े है साडे दस इंद्रियां दे विच, ये साडा मन जिहड़ा जुड़िया इधर नूं रुड़िया ही तुरिया जांदा, बहुत वेग दे नाल जिवें दरिया वहिंदा, इहां रोड़ के लै जांदियां सारियां इंद्रियां, विषय स्वाद, इन्हां नूं रोक के रखना पैंदा। लोभ मोह सब बिसर जाहो, जुग जुग जीवहो अमर फल खाहो। महाराज फरमाउंदे ने कि काम करो लोभ मोह हंकार आदिक सारे वैरियां नूं भुल जाओ, बिसर जाओ, ते अमर करन वाले ज्ञान रूप फल नूं खा के, नाम रूप फल नूं खा के जुगां जुगां तक ज्यौंदे रहो। ज्यौंदे तो रहो किवें, नाम रहो साधु, रहो रहो गुर गोबिंद, कहो नानके जगत मैं किन जपियो गुरमंत। 344 अंग ते अगली पंक्ति फरमाउंदे आ, दसवीं दै दिस होए आनंद, छूटै भरम मिलै गोबिंद। कहिंदे तिस वेले जिहड़ा दसो दिशा भाव दसां पासिआं वल्लों आनंद प्राप्त हुंदा है, सो जिस वेले भरम दे छुट जाण नाल गोबिंद परमात्मा मिलदा है। ज्योत स्वरूपी तत् अनूप, अमल न मल छाह नहीं धूप। वह ज्योत स्वरूपी भाव प्रकाश रूप परमात्मा सब वेदा का सिद्धांत रूप अते अनूप उपमा तो रहत है। अमल हुंदा मल, ते एड़े च पाईए जे डैश अमल, मल तो रहत, निर्मल है। अमल न मलन छाह नहीं धूप, ते उस विच ना मलन हुंदा राग द्वैश है जां अविद्या रूपी मैल नहीं, तो छाह हुंदा शांति स्वरूप है, नहीं धूप तमो गुण नहीं है उहदे च। तो छाह नहीं, छाह का मतलब हुंदा जड़ता भी नहीं है, धूप हुंदा प्रकाश रूप है, उस विच धुंदवाद ही नहीं, क्योंकि ना अमल मतलब हुंदा निर्मल है। ये धुंदवाद हुण आपां दूसरे तक कथन करदे हां, ना ਪਰਮਾਤਮਾ ਨਿਰਮਲ, ਨਾ ਮੈਲਾ, ਨਾ ਛਾਂ ਹੈ, ਨਾ ਧੁੱਪ ਹੈ, ਇਹਨਾਂ ਵੀ ਚੀਜ਼ਾਂ ਤੋਂ ਭਰੇ ਆ ਉਹ, ਕਿਉਂਕਿ ਉਹ ਹੋਰ ਹੀ ਪ੍ਰਕਾਰ ਦਾ ਹਿਸਾਬ ਕਿਤਾਬ ਹੈ। ਇਹ ਤਾਂ ਜਦੋਂ ਪ੍ਰਾਪਤੀ ਹੋ ਜਾਂਦੀ ਹੈ ਤਾਂ ਸਮਝ ਲੱਗਦੀ ਹੈ ਕਿ ਸਾਡੇ ਮਨ ਦੇ ਜਿਹੜੇ ਖਿਆਲ ਨੇ ਜਾਂ ਅਸੀਂ ਜੋ ਇਮੈਜਿਨ ਕਰਦੇ ਹਾਂ ਉਹਨਾਂ ਬਾਰੇ, ਵਾਹਿਗੁਰੂ ਜੀ ਬਾਰੇ ਜੋ ਸੋਚਦੇ ਹਾਂ ਉਹ ਨਹੀਂ ਹੈ। ਜੋ ਕੁਛ ਵੀ ਆਪਾਂ ਲਾ ਲਓ ਅੰਦਾਜ਼ਾ ਸੋਚਦੇ ਹਾਂ, ਜੋ ਇਹ ਜਨ ਹੋ ਸੋ ਇਹ ਨਾ ਹੀ, ਜੋ ਆਪਾਂ ਸਮਝਦੇ ਉਹ ਨਹੀਂ ਹੈ। ਉੱਥੇ ਜਾ ਕੇ ਤਾਂ ਕੁਛ ਹੋਰ ਹੀ ਬਣ ਜਾਂਦਾ। ਇੱਥੇ ਤਾਂ ਸਿਰਫ ਸਮਝਾਉਣ ਲਈ ਮਾਇਆਵੀ ਗੱਲਾਂ ਦੱਸੀਆਂ ਜਾਂਦੀਆਂ ਨੇ, ਉੱਥੇ ਮਾਇਆਵੀ ਗੱਲਾਂ ਖਤਮ ਹੋ ਜਾਂਦੀਆਂ ਨੇ, ਉੱਥੇ ਕੁਝ ਹੋਰ ਹੀ ਹੈ, ਬਸ ਉਹ ਕਹਿਣ ਤੋਂ ਪਰੇ। ਏਕਾਦਸੀ ਏਕ ਦਿਸ ਧਾਵੈ ਤਉ ਜੋਨੀ ਸੰਕਟ ਬਾਹਰੇ ਨਾ ਆਵੈ। ਏਕਾਦਸੀ ਥਿਤ ਦੁਆਰਾ ਕਥਨ ਕਰਦੇ ਨੇ ਕਿ ਸਭ ਧੰਦੇ ਛੱਡ ਕੇ ਇੱਕ ਪਰਮਾਤਮਾ ਦੀ ਤਰਫ਼ ਦੌੜੋ। ਭਗਤ ਨਾਮਦੇਵ ਅਤੇ ਅਮਰੀਕ ਰਾਜੇ ਦੀ ਨਿਆਈ ਪਰਮਾਤਮਾ ਵੱਲ ਰੁਚੀ ਕਰੇ ਤਾਂ ਇਹ ਜੀਵ ਬੌਰ ਹੁੰਦਾ ਮੁੜ ਕੇ 84 ਲੱਖ ਜੂਨੀਆਂ ਦੇ ਦੁੱਖਾਂ ਦੇ ਵਿੱਚ ਫੇਰ ਨਹੀਂ ਆਉਂਦਾ। ਇਸ ਪ੍ਰਕਾਰ ਆਪਣੇ ਜੀਵਨ ਨੂੰ ਸਫਲਾ ਕਰੋ। ਸੀਤਲ ਨਿਰਮਲ ਭਇਆ ਸਰੀਰਾ, ਦੂਰ ਬਤਾਵਤ ਪਾਇਆ ਨੀਰਾ। ਸਰੀਰ ਹੁੰਦਾ ਹੈ ਜਿਹੜਾ ਆਪਣਾ ਅੰਤਹਿਕਰਨ ਹੈ, ਸਰੀਰ ਦੇ ਅੰਦਰ ਅੰਤਹਿਕਰਨ ਹੈ, ਸੀਤਲ ਹੈ, ਸ਼ਾਂਤ ਸਰੂਪ ਅਤੇ ਸ਼ੁੱਧ ਹੋ ਗਿਆ ਅੰਤਹਿਕਰਨ ਅੰਦਰੋਂ। ਸੀਤਲ ਨਿਰਮਲ ਭਇਆ ਸਰੀਰਾ, ਸੋ ਦੂਰ ਬਤਾਵਤ ਪਾਇਆ ਨੀਰਾ। ਅਗਿਆਨੀ ਲੋਕ ਜਿਸ ਵਾਹਿਗੁਰੂ ਨੂੰ ਦੂਰ ਬਤਾਉਂਦੇ ਸੀ ਵੀ ਵਾਹਿਗੁਰੂ ਬੜੀ ਦੂਰ ਆ, ਉਹ ਤਾਂ ਮਿਲ ਨਹੀਂ ਸਕਦਾ, ਉਸ ਪਰਮਾਤਮਾ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਜਦੋਂ ਮੈਂ ਸਮਝਿਆ, ਨੀਰਾ ਹੁੰਦਾ ਨਜ਼ਦੀਕ ਹੀ, ਭਾਵ ਅੰਤਹਿਕਰਨ ਦੇ ਵਿੱਚ ਹੀ ਪਾ ਲਿਆ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ ਉਹਨੂੰ ਕੋਲੇ ਹੀ ਸੀਗਾ। ਐਵੇਂ ਭੁਲੇਖਿਆਂ ਨੂੰ ਪਾਈ ਰੱਖਿਆ, ਬਹੁਤ ਸਾਰੇ ਲੋਕ ਭੁਲੇਖਿਆਂ 'ਚ ਪਾਈ ਰੱਖਦੇ ਨੇ, ਮੇਰਾ ਚੇਲਾ ਬਣਿਆ ਰਹੂ, ਸਾਰੀ ਜ਼ਿੰਦਗੀ ਇਹ ਤੋਂ ਮਾਇਆ ਖਾਵਾਂਗੇ। ਰੱਬ ਤਾਂ ਬੜਾ ਔਖਾ ਮਿਲਦਾ, ਵੀ ਭਗਤਾਂ ਤੇਰੇ ਕਰਮਾਂ 'ਚ ਨਹੀਂ, ਉਹ ਵਿਚਾਰੇ ਨੂੰ ਗੇੜਾ ਹੀ ਪਾਈ ਰੱਖਦੇ ਆ, ਹੈ ਉਹ ਕੋਲੇ ਹੀ ਆ। ਬਾਰਸ ਬਾਰ ਹੈ ਉਗਵੈ ਸੂਰ, ਅਹਿਨਿਸ ਬਾਜੇ ਅਨਹਦ ਤੂਰ। ਦੁਆਦਸੀ ਥਿਤ ਦੁਆਰਾ ਕਥਨ ਕਰਦੇ, ਜਿਸ ਵੇਲੇ ਹਿਰਦੇ ਰੂਪ ਆਕਾਸ਼ ਵਿੱਚ 12 ਸੂਰਜਾਂ ਵਾਂਗੂ ਗਿਆਨ ਰੂਪ ਸੂਰਜ ਉਦੇ ਹੁੰਦਾ ਹੈ, ਕਹਿੰਦੇ ਉਸ ਵੇਲੇ ਅਨਹਦ ਹੁੰਦਾ, ਇੱਕ ਰਸ ਅੰਗ ਬ੍ਰਹਮ ਅਸਮੀ ਰੂਪ ਤੂਰ ਹੁੰਦਾ, ਵਾਜੇ ਵਾਜੇ ਵੱਜਦੇ, ਵਾਜੇ ਅਨਹਦ ਤੂਰੇ, ਵਾਜੇ ਦਿਨ ਰਾਤ ਵੱਜਦੇ ਨੇ, ਅੰਗ ਬ੍ਰਹਮ ਅਸਮੀ, ਅੰਗ ਬ੍ਰਹਮ ਅਕ੍ਰੈ, ਸੁੱਧੋ ਹੰ ਬੁੱਧੋ ਹੰ, ਇਹ ਅੰਦਰੋਂ ਆਵਾਜ਼ ਆਉਂਦੀ ਕਿ ਮੈਂ ਹੀ ਸ਼ੁੱਧ ਸਰੂਪ ਹਾਂ, ਕਿਉਂਕਿ ਉਹ ਮੈਂ ਪੁਣਾ ਮਿਟ ਜਾਂਦਾ। ਅਸਲ ਵਿੱਚ ਉਹੀ ਰੂਪ, ਸਮੁੰਦਰ ਵਿੱਚ ਬੂੰਦ ਮਿਲ ਗਈ ਤਾਂ ਬਸ ਉਹ ਇੱਕੋ ਰੂਪ ਹੀ ਬੋਲਦਾ ਹੈ, ਉਹ ਅੰਦਰਲਾ ਰੂਪ ਜਿਹੜਾ ਪਹਿਲਾਂ ਸੀ ਅਸ਼ੁੱਧ, ਉਹ ਖਤਮ ਹੋ ਗਿਆ। ਦੇਖਿਆ ਤਿਹੂੰ ਲੋਕ ਕਾ ਪੀਓ, ਅਚਰਜ ਪਾਇਆ ਜੀਵ ਤੇ ਸੀਓ। ਸੋ ਜਿਹਨੇ ਤਿੰਨਾਂ ਲੋਕਾਂ ਦਾ ਪਤੀ ਪਰਮਾਤਮਾ ਵੇਖਿਆ, ਉਹ ਜੀਵ ਤੋਂ ਅਸਚਰਜ ਸੀਓ ਹੁੰਦਾ। ਇਹ ਜਿਹੜਾ ਅੱਖਰ ਬੋਲਦੇ ਹਾਂ ਆਪਾਂ ਸਿਵ, ਸਿਵ ਅੱਖਰ ਦਾ ਹੀ ਅਗਲਾ ਅੱਖਰ ਹੈ ਸੀਓ, ਉਹੀ ਰੂਪ ਹੈ ਸੀਓ, ਸਿਵ ਕਲਿਆਣ ਰੂਪ ਜੋ ਬ੍ਰਹਮ ਹੈ ਉਸ ਦਾ ਸਰੂਪ ਹੋ ਗਿਆ। ਤੇਰਸ ਤੇਰ ਹੈ ਅਗਮ ਬਖਾਣ, ਅਰਧ ਉਰਧ ਵਿੱਚ ਸਮ ਪਹਿਚਾਣ। ਤ੍ਰੌਦਸੀ ਥਿਤ ਦੁਆਰਾ ਕਥਨ ਕਰਦੇ ਨੇ ਕਿ 9 ਵਿਆਕਰਣ, 4 ਵੇਦ, ਸੋ ਇਹ 13 ਗ੍ਰੰਥ ਅਤੇ 6 ਅਗਮ ਸ਼ਾਸਤਰ ਜਿਹੜੇ ਨੇ, ਅਗਮ ਤੋਂ ਭਾਵ ਦਾ ਸ਼ਾਸਤਰ, ਸ਼ਾਸਤਰ ਸਭ ਉਸ ਪਰਮਾਤਮਾ ਨੂੰ ਕਥਨ ਕਰਦੇ ਨੇ। ਤੇ ਰਹਿ, ਉਹ ਮਨੁੱਖ ਜਨਮ ਮਰਨ ਤੋਂ ਰਹਿਤ ਹੋਏ ਨੇ ਜਿਨ੍ਹਾਂ ਨੇ ਅਗਮ ਰੂਪ ਪਰਮਾਤਮਾ ਨੂੰ ਕਥਨ ਕੀਤਾ ਹੈ। ਅਤੇ ਅਰਧ ਉਰਧ, ਅਰਧ ਹੁੰਦਾ ਹੇਠਾਂ ਅਤੇ ਉਰਧ ਹੁੰਦਾ ਉੱਪਰ, ਲੋਕ ਪਰਲੋਕ ਵਿੱਚ ਸਾਰੇ ਪਰਮਾਤਮਾ ਨੂੰ ਇੱਕ ਸਮਾਨ ਹੀ ਪਛਾਣ ਲਿਆ ਉਹਨਾਂ ਨੇ। ਨੀਚ ਊਚ ਨਹੀਂ ਮਾਨ ਅਮਾਨ, ਵਿਆਪਕ ਰਾਮ ਸਗਲ ਸਾਮਾਨ। ਇਹ ਧਿਆਨ ਦੇਣ ਵਾਲਾ, ਸਾਮਾਨ ਸੱਸੇ ਕੰਨਾ ਮੰਮੇ ਕੰਨਾ, ਸਾਮਾਨ ਸਮਾਨ ਨਹੀਂ ਕਹਿਣਾ। ਕਹਿੰਦੇ ਨੇ ਉਹਨਾਂ ਮਹਾਂਪੁਰਖਾਂ ਦੀ ਦ੍ਰਿਸ਼ਟੀ ਵਿੱਚ ਊਚ ਨੀਚ ਅਤੇ ਮਾਨ ਅਪਮਾਨ ਦਾ ਕੋਈ ਵਿਚਾਰ ਨਹੀਂ ਹੈ, ਅਤੇ ਉਹਨਾਂ ਨੇ ਸਾਰਿਆਂ ਵਿੱਚ ਰਾਮ ਨੂੰ ਇੱਕੋ ਜਿਹਾ ਹੀ ਵਿਆਪਕ ਜਾਣਿਆ। ਸਮਾਨ ਸਾਮਾਨ ਦਾ ਮਤਲਬ ਇੱਕੋ ਜਿਹਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਇਹ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ। ਚੌਦਸ ਚੌਦ ਹੈ ਲੋਕ ਮਜਾਰ, ਰੋਮ ਰੋਮ ਮਹਿ ਬਸ ਹੈ ਮੁਰਾਰ। 14 ਸਥਿਤ ਦੁਆਰਾ ਕਥਨ ਕਰਦੇ ਨੇ ਕਿ 14 ਲੋਕਾਂ ਦੇ ਮਝਾਰ ਹੁੰਦਾ ਵਿੱਚ, 14 ਲੋਕਾਂ ਦੇ ਵਿੱਚ ਅਤੇ ਸਾਰਿਆਂ ਜੀਆਂ ਦੇ ਰੋਮ ਰੋਮ ਵਿੱਚ ਮੁਰਾਰ ਪਰਮੇਸ਼ਰ ਵਸਿਆ ਹੋਇਆ। ਸਤ ਸੰਤੋਖ ਕਾ ਧਰਹੋ ਧਿਆਨ, ਕਥਨੀ ਕਥੀਐ ਬ੍ਰਹਮ ਗਿਆਨ। ਸੁਣ ਕਹਿੰਦੇ ਨੇ ਸਤ ਸੰਤੋਖ ਜਿਹੜੇ ਨੇ ਸਾਰੇ ਸ਼ੁਭ ਗੁਣ, ਸਤ ਸੰਤੋਖ, ਧਰਮ, ਦਇਆ, ਵਿਚਾਰ, ਇਹ ਸ਼ੁਭ ਗੁਣਾਂ ਦੇ ਸਹਿਤ ਹੋ ਕੇ ਪਰਮਾਤਮਾ ਦਾ ਧਿਆਨ ਧਾਰੋ ਅਤੇ ਕਥਨੀ ਦੁਆਰਾ ਬ੍ਰਹਮ ਗਿਆਨ ਦਾ ਕਥਨ ਕਰੋ। ਸਾਜਨ ਦੁਸ਼ਟ ਜਾ ਕੇ ਏਕ ਸਮਾਨ ਹੈ, ਜੇਤਾ ਬੋਲਣ ਤੇਤਾ ਗਿਆਨ ਹੈ। ਕਿਉਂਕਿ ਜਿਹੜੀ ਭਗਤੀ ਹੈ ਨਾ, ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਬਚਨ ਕੀਤਾ, ਵੇਣ ਗੁਣ ਕੀਤੇ ਭਗਤ ਨਾ ਹੋਏ। ਪਹਿਲਾਂ ਗੁਣ ਵੀ ਹੋਣੇ ਚਾਹੀਦੇ ਵਿੱਚ, ਫਿਰ ਹੀ ਵਾਹਿਗੁਰੂ ਵਾਹਿਗੁਰੂ ਕਹਿਣਾ ਚੰਗਾ ਲੱਗਦਾ। ਔਗੁਣਾਂ ਵਿੱਚ ਨਾਲੇ ਗਲਤੀਆਂ ਕਰੀ ਜਾਣੀਆਂ, ਮਹਾਰਾਜ ਕਹਿੰਦੇ ਨਹੀਂ, ਪਹਿਲਾਂ ਆਪਣੇ ਸ਼ੁਭ ਗੁਣ ਵੀ ਜ਼ਰੂਰ ਲੈ ਕੇ ਆਓ। ਪੂਨਿਆ ਪੂਰਾ ਚੰਦ ਆਕਾਸ਼, ਪਸਰੈ ਕਲਾ ਸਹਿਜ ਪ੍ਰਗਾਸ। ਪੂਰਨਮਾਸ਼ੀ ਥਿੱਤ ਦੁਆਰਾ ਕਥਨ ਕਰਦੇ ਨੇ, ਜਿਵੇਂ ਪੂਰਨਮਾਸ਼ੀ ਵਾਲੀ ਰਾਤ ਆਕਾਸ਼ ਵਿੱਚ ਚੰਦਰਮਾ ਪੂਰਨ ਹੁੰਦਾ ਹੈ ਅਤੇ ਕਲਾ ਹੁੰਦਾ ਕਿਰਨਾ, ਕਿਰਨਾਂ ਦੇ ਪਸਰਨ ਕਰਕੇ ਸੁਤੇ ਹੀ ਪ੍ਰਕਾਸ਼ ਹੁੰਦਾ ਹੈ। ਇਵੇਂ ਹੀ ਕਹਿੰਦੇ ਪੂਰਨ ਗੁਰਾਂ ਨਾਲ ਜਿਹੜਾ ਮੇਲ ਹੋਣਾ ਹੈ, ਇਹੀ ਇੱਕ ਪੂਰਨਮਾਸ਼ੀ ਦੀ ਰਾਤ ਹੈ, ਜਿੱਦਣ ਗੁਰੂ ਵਾਲਾ ਬਣ ਗਿਆ, ਅਮਰ ਛਕ ਲਿਆ, ਸਮਝ ਲਓ ਪੂਰਾ ਹੋ ਗਿਆ। ਸੋ ਇਸ ਮੌਕੇ ਜਦ ਹਿਰਦੇ ਰੂਪ ਆਕਾਸ਼ ਵਿੱਚ ਪੂਰਨ ਗਿਆਨ ਰੂਪ ਚੰਦਰਮਾ ਚੜ੍ਹਿਆ ਤਾਂ ਸ਼ਾਂਤੀ ਜਿਹੜੇ ਆਦਿਕ ਸ਼ੁਭ ਗੁਣ ਸੀ ਨਾ, ਉਹ ਸਤ ਸੰਤੋਖ ਆਦਿਕ ਸ਼ਾਂਤੀ ਆਦਿਕ ਸਾਰੇ ਗੁਣਾਂ ਦਾ ਜੋ ਪ੍ਰਕਾਸ਼ ਹੈ, ਇਹ ਕਲਾਂ ਪਸਰੀਆਂ ਮਨ ਨੂੰ, ਕਿਉਂਕਿ ਚਾਰੇ ਪਾਸੇ ਬ੍ਰਹਮ ਗਿਆਨੀ ਸ਼ੁਭ ਗੁਣਾਂ ਦੀਆਂ ਕਲਾਂ ਪਸਰਦੀਆਂ ਨੇ। ਇਸ ਪ੍ਰਕਾਰ ਚੰਦਰਮਾ ਦੀਆਂ ਸੋਹਣੀਆਂ ਕਿਰਨਾਂ ਵਾਂਗੂ ਬ੍ਰਹਮ ਗਿਆਨੀ ਦੇ ਚਾਰੇ ਪਾਸੇ ਗੁਣਾਂ ਦਾ ਪ੍ਰਕਾਸ਼ ਹੁੰਦਾ। ਅਥਵਾ ਕਹਿਣ ਤੋਂ ਕਿ 10 ਇੰਦਰੀਏ, 5 ਪ੍ਰਾਣ ਅਤੇ 1 ਮਨ। ਸੋ ਇਹ 16 ਇੰਦਰੀਆਂ ਦੇ ਦਮਨ ਕਰਨੇ ਰੂਪ 16 ਕਿਰਨਾਂ ਦੇ ਪਸਰਨੇ ਕਰਕੇ ਸੁਤੇ ਹੀ ਜਿਹੜੀ 5ਵੀਂ ਭੂਮਿਕਾ, 6ਵੀਂ ਭੂਮਿਕਾ ਅਤੇ 7ਵੀਂ ਭੂਮਿਕਾ ਦਾ ਆਨੰਦ ਪ੍ਰਕਾਸ਼ ਹੋ ਆਉਂਦਾ, ਪ੍ਰਗਟ ਹੋ ਆਉਂਦਾ। ਸੁਭ ਇੱਛਾ, ਸੁਭ ਵਿਚਾਰਨਾ, ਤਨੂ ਮਾਨਸਾ, ਸਤਵਾ ਪਦ। ਸੋ ਅੱਗੇ ਆਉਂਦੀ ਹੈ ਇਹ ਪਦਾਰਥਾ ਭਾਵਨੀ, ਇਸੇ ਪ੍ਰਕਾਰ ਅੰਸ਼ ਸਕਤ, ਅਤੇ ਫਿਰ ਆਉਂਦੀ 7ਵੀਂ ਤੁਰੀ ਅਵਸਥਾ। ਇਹ 3 ਭੂਮਿਕਾ ਜਿਹੜੀਆਂ ਨੇ, ਇਹ 10 ਇੰਦਰੀਏ, 5 ਪ੍ਰਾਣ, 1 ਮਨ ਨੂੰ ਦਮਨ ਕਰਕੇ ਹੀ ਪ੍ਰਗਟ ਹੋ ਜਾਂਦੀਆਂ, ਬ੍ਰਹਮ ਗਿਆਨ ਉੱਥੇ ਜਾ ਕੇ ਹੁੰਦਾ। ਆਦ ਅੰਤ ਮੱਧ ਹੋਏ ਰਹਿਆ ਥੀਰ, ਸੁਖ ਸਾਗਰ ਮਹਿ ਰਮਹਿ ਕਬੀਰ। ਜੋ ਪਰਮਾਤਮਾ ਆਦ, ਮੱਧ, ਅੰਤ ਤਿੰਨਾਂ ਕਾਲਾਂ ਵਿੱਚ ਥੀਰ ਹੁੰਦਾ, ਸਥਿਤ ਹੋ ਰਿਹਾ, ਕਬੀਰ ਜੀ ਕਥਨ ਕਰਦੇ ਹਨ, ਉਹ ਸੁਖਾਂ ਦੇ ਸਮੁੰਦਰ ਰੂਪ ਪਰਮਾਤਮਾ ਵਿੱਚ ਰਮੈ ਹੁੰਦਾ ਅਭੇਦ ਹੋਣਾ ਕਰੋ। ਵਿਛੜੇ ਹੋਏ ਆ, ਵਿਛੜਿਆਂ ਹੋਇਆਂ ਨੂੰ ਬੜੀਆਂ ਤਕਲੀਫਾਂ ਹੁੰਦੀਆਂ ਨੇ। ਇਕੱਲਾ ਜੋ ਰਹਿ ਗਿਆ ਨਿਆਣਾ ਮੇਲੇ ਵਿੱਚ, 2-3 ਸਾਲ ਦਾ ਬੱਚਾ, ਬਹੁਤ ਔਖਾ ਹੁੰਦਾ। ਮਸਾਂ ਹੀ ਲੱਭਦਾ ਘਰਦਿਆਂ ਨੂੰ, ਘਰਦੇ ਉਹਨੂੰ ਲੱਭਦੇ ਫਿਰਦੇ ਆ। ਮਹਾਰਾਜ ਜੀ ਤਾਂ ਆਪਾਂ ਨੂੰ ਉਡੀਕਦੇ ਆ ਵੀ ਉਹ ਕਦੋਂ ਸੰਸਾਰ ਰੂਪ ਜੰਗਲ 'ਚੋਂ ਨਿਕਲ ਕੇ ਮੇਰੇ ਵੱਲ ਨੂੰ ਤੁਰੂਗਾ। ਬੱਚਾ ਪਰਮਾਤਮਾ ਨੂੰ ਲੱਭ ਰਿਹਾ, ਆਪਾਂ ਜੀਵ ਰੂਪ ਬੱਚੇ ਨੂੰ ਲੱਭਦੇ ਹਾਂ, ਵਾਹਿਗੁਰੂ ਕਿਰਪਾ ਕਰੇ, ਕਹਿੰਦੇ ਉਹ 'ਚ ਭੇਦ ਹੋ ਜਾਓ। ਇਸ ਤਰ੍ਹਾਂ ਇੱਥੇ ਆ ਕੇ ਸੋ ਥਿੱਤਾਂ ਦੀ ਸਮਾਪਤੀ ਕਬੀਰ ਜੀ ਨੇ ਕੀਤੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਗੌੜੀ ਵਾਰ ਕਬੀਰ ਜੀਓ ਕੇ ਸਤ। ਹੁਣ ਮਹਾਰਾਜ ਨੇ ਪਹਿਲਾਂ ਬਖਸ਼ਿਸ਼ ਕੀਤੀ ਹੈ ਬੀਜ ਮੰਤਰ ਓਅੰਕਾਰ, ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਰਾਗ ਗੌੜੀ, ਸੋ ਗੌੜੀ ਰਾਗ ਦੇ ਵਿੱਚ ਵਾਰ ਕਬੀਰ ਜੀਓ ਕੇ ਸਤ। ਸੋ ਇਹ 7 ਵਾਰ ਜਿਹੜੇ ਹੁੰਦੇ ਨੇ, ਸੋਮ, ਮੰਗਲ, ਬੁੱਧ, ਵੀਰ, ਸ਼ੁੱਕਰ, ਸ਼ਨਿਚਰ, ਐਤਵਾਰ, ਸੋ ਕਬੀਰ ਜੀ ਨੇ ਉਚਾਰਨਾ ਕੀਤਾ, 7 ਵਾਰਾਂ ਦੇ ਰਾਹੀਂ ਉਪਦੇਸ਼ ਦਿੰਦੇ ਨੇ। ਕਿਸੇ ਨੇ ਆ ਕੇ ਕਿਹਾ ਕਿ 7 ਵਾਰਾਂ ਵਿੱਚ ਸਾਨੂੰ ਕੀ ਕਰਤੱਵ ਕਰਨਾ ਚਾਹੀਦਾ, ਕਬੀਰ ਜੀ ਫਰਮਾਉਂਦੇ ਹਨ, ਵਾਰ ਵਾਰ ਹਰ ਕੇ ਗੁਣ ਗਾਵੋ। ਵਾਰ ਵਾਰ ਕਹਿੰਦੇ, 2 ਵਾਰ ਇਹ ਲਿਖੇ ਹਨ, 5 ਵਾਰ ਹੋਰ ਲੈ ਲਓ, ਭਾਵ 7 ਵਾਰਾਂ ਵਿੱਚ ਹਰੀ ਦੇ ਗੁਣ ਗਾਇਨ ਕਰੋ ਰੋਜ਼, ਵਾਰ ਵਾਰ ਸਵੇਰੇ ਸ਼ਾਮ ਉਹਦੇ ਗੁਣਾਂ ਦਾ ਗਾਇਨ ਕਰੋ। ਵਾਰ ਵਾਰ ਹੁੰਦਾ ਸਾਰੇ ਵਾਰ, ਜੇ ਇੱਕ ਵਾਰ ਕਹਿ ਦਈਏ ਵੀ ਸਾਰੇ ਵਾਰ ਹੀ ਚੰਗੇ ਆ ਭਾਈ, ਸੋਮ, ਮੰਗਲ, ਬੁੱਧ, ਵੀਰ, ਸ਼ੁੱਕਰ, ਸ਼ਨਿਚਰ, ਐਤਵਾਰ। ਸੋ ਵਾਰ ਵਾਰ ਹੁੰਦਾ ਮੁੜ ਮੁੜ ਕੇ ਹਰੀ ਦੇ ਗੁਣ ਗਾਇਨ ਕਰੀ ਜਾਓ। ਵਾਰ ਵਾਰ ਕਹਿੰਦੇ ਵਾਲ ਵਾਲ, ਰੋਮ ਰੋਮ, ਵਾਲ ਕੇ ਬਾਲਕੀਆਂ ਦੇ ਸਹਿਤ ਹੋ ਕੇ ਇੰਦਰੀਆਂ ਨੂੰ ਵਾਰ ਵਾਰ ਵਰਜ ਵਰਜ ਕੇ ਰੋਕ ਰੋਕ ਕੇ ਹਰੀ ਦੇ ਗੁਣ ਗਾਇਨ ਕਰੋ। ਸੰਤਾਂ ਦੇ ਵਾਰ ਵਾਰ ਹੁੰਦਾ ਦਰਵਾਜ਼ੇ ਦਰਵਾਜ਼ੇ 'ਤੇ ਖਲੋ ਕੇ, ਸੋ ਜਿਵੇਂ ਹਜ਼ੂਰ ਸਾਹਿਬ ਜਦ ਗਏ ਸੀ 1975 ਚ, ਉੱਥੇ ਜਪਜੀ ਸਾਹਿਬ ਦੇ ਪਾਠ ਕਰਨੇ ਸੀ, ਬਾਬਾ ਜੋਗਿੰਦਰ ਸਿੰਘ ਜੀ ਮੌਨੀ ਹੈੱਡ ਪੁਜਾਰੀ ਹੁੰਦੇ ਸੀ, ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਨਾਲ, ਉਦੋਂ ਅਸੀਂ 8-9 ਸਿੰਘ ਸੀਗੇ, ਉਹਨਾਂ ਕੋਲ ਜਾ ਕੇ ਪੁੱਛਿਆ ਮੌਨੀ ਜੀ ਨੂੰ, ਬਈ ਜਪਜੀ ਸਾਹਿਬ ਦੇ ਪਾਠ ਕਰਨੇ ਆ ਅਸੀਂ ਸਾਰਿਆਂ ਨੇ, ਕਿਵੇਂ ਕਰੀਏ? ਮੌਨੀ ਜੀ ਕਹਿੰਦੇ ਹਰੇਕ ਦਰਵਾਜ਼ੇ 'ਤੇ ਬਹਿ ਕੇ 5 ਪਾਠ ਕਰੋ। ਸੋ ਇਸ ਪ੍ਰਕਾਰ ਕਹਿੰਦੇ ਗੁਰੂ ਘਰ ਦੇ ਦਰਵਾਜ਼ੇ ਦਰਵਾਜ਼ੇ 'ਤੇ ਖੜ੍ਹ ਕੇ ਵਾਹਿਗੁਰੂ ਵਾਹਿਗੁਰੂ ਕਰੋ, ਮੂਲ ਮੰਤਰ ਪੜ੍ਹੋ। ਸੰਤਾਂ ਦੇ ਵਾਰ ਵਾਰ ਦਰਵਾਜ਼ੇ ਦਰਵਾਜ਼ੇ ਖਲੋ ਕੇ ਸੰਤਾਂ ਦੇ ਦਰ 'ਤੇ ਜਾ ਕੇ ਬਾਣੀ ਪੜ੍ਹੋ। ਅੰਗ ਤਾਂ ਮਮਤਾ ਰੂਪੀ ਜਿਹੜੀ ਵਾਰ ਹੁੰਦੀ, ਵਾੜ ਨੂੰ ਵਾਰ ਹੁੰਦੀ ਸਾੜ ਕੇ ਫੂਕ ਕੇ ਖਤਮ ਕਰੋ। ਵਾਰ ਹੁੰਦਾ ਪਾਣੀ, ਸੋ ਜਲ ਵਿੱਚ ਆਪਣੇ ਆਪ ਨੂੰ ਵਾਰ ਹੁੰਦਾ ਵਾੜ ਕੇ ਜਲ ਵਿੱਚ ਇਸ਼ਨਾਨ ਕਰਕੇ ਹਰੀ ਦੇ ਗੁਣ ਗਾਇਨ ਕਰੋ। ਗੁਰ ਗਮ ਭੇਦ ਸੋ ਹਰ ਕਾ ਪਾਵੋ ਰਹਾਓ। ਗਿਆਨ ਗਮ ਜੋ ਗੁਰੂ ਹਨ, ਉਹਨਾਂ ਦੁਆਰਾ ਉਸ ਹਰੀ ਦੀ ਪ੍ਰਾਪਤੀ ਦਾ ਭੇਦ ਗੁਰਾਂ ਤੋਂ ਪ੍ਰਾਪਤ ਕਰੋ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਭ। ਆਦਿਤ ਹੁੰਦਾ ਐਤਵਾਰ, ਸੋ ਐਤਵਾਰ ਵਾਲੇ ਦਿਨ ਆ ਪਰਮਾਤਮਾ ਦੀ ਭਗਤੀ ਦਾ ਆਰੰਭ ਕਰੇ। ਤਾਂ ਕਈਆਂ ਨੂੰ ਮੈਂ ਕਹਿੰਦਾ ਹੁੰਦਾ ਕਈ ਵਾਰੀ ਵੀ ਬੁੱਧਵਾਰ ਕਰ ਲਿਓ ਜਾਂ ਐਤਵਾਰ ਨੂੰ। ਸਾ ਇਹ ਪੰਗਤੀ ਆਦਿਤ ਕਰੈ ਭਗਤ ਆਰੰਭ, ਇਹਦੇ ਵਿੱਚ ਗਾਹਾਂ ਕਈ ਭੇਦ ਨੇ, ਆਮ ਜੇ ਬੰਦਿਆਂ ਨੂੰ ਤਾਂ ਨਹੀਂ ਖੈਰ ਪਤਾ, ਉਹ ਤਾਂ ਐਵੇਂ ਰੌਲਾ ਪਾਉਣ ਹੀ ਲੱਗ ਜਾਂਦੇ ਆ। ਸੋ ਇਸ ਪ੍ਰਕਾਰ ਇਹ ਸੂਰਜ ਦਾ ਜਿਹੜਾ ਦਿਨ ਹੈ ਸੋਮ ਚੰਦਰਮਾ ਦਾ ਹੁੰਦਾ, ਐਤਵਾਰ ਜਿਹੜਾ ਆਦਿਤ, ਇਹਨੂੰ ਆਦਿਤ ਅਸਲੀ ਨਾਂ ਤਾਂ ਆਦਿਤ, ਐਤਵਾਰ ਤਾਂ ਆਪਾਂ ਨੇ ਪਾਇਆ, ਇਹ ਆਦਿਤੀ ਦਾ ਪੁੱਤਰ ਹੋਣ ਕਰਕੇ ਸਾਰੇ ਦੈਂਤਾਂ ਦੀਆਂ ਗੱਲਾਂ, ਇਹ ਸਾਰੀ ਲੰਬੀ ਸਾਖੀ 10ਵੇਂ ਪਾਤਸ਼ਾਹ ਨੇ ਵਿਚਿੱਤਰ ਨਾਟਕ ਲਿਖੀ ਵੀ ਆ। ਦੇਹ ਰੂਪ ਮੰਦਰ ਵਿੱਚੋਂ ਮਨਸਾ ਥੰਭ, ਮਨਸਾ ਨੂੰ ਵਾਸ਼ਨਾ ਨੂੰ ਥੰਭ ਹੁੰਦਾ ਰੋਕਣਾ ਕਰੇ, ਐਤਵਾਰ ਵਾਲੇ ਦਿਨ ਪਰਮਾਤਮਾ ਦੀ ਭਗਤੀ ਆਰੰਭ ਕਰੇ। ਕਹਿੰਦੇ ਜੇ ਤੂੰ ਮੰਨਣਾ ਹੀ ਨਾ ਦਿਨਾਂ ਨੂੰ ਇਸ ਢੰਗ ਨਾਲ ਮੰਨ ਲੈ, ਅਹਿਮ ਇਸ ਅਖੰਡ ਸੁਰਹੀ ਜਾਏ, ਤਉ ਅਨਹਦ ਬੇਣ ਸਹਿਜ ਮਹਿ ਬਾਏ। ਵਾਹਿਗੁਰੂ ਦੀ ਭਗਤੀ ਵਿੱਚ ਦਿਨ ਰਾਤ ਅਖੰਡ ਹੁੰਦਾ ਇੱਕ ਰਸ, ਸੁਰਹੀ ਹੁੰਦੀ ਬਿਰਤੀ ਜਾ ਕੇ ਲੀਨ ਹੋ ਜਾਵੇ, ਅਖੰਡ ਹੁੰਦਾ ਸਜਾਤੀ ਵਜਾਤੀ ਸੁਗਤ ਭੇਦ ਤੋਂ ਰਹਿਤ ਪਰਮਾਤਮਾ ਜਾ ਕੇ ਦਿਨ ਰਾਤ ਰਹਿਣਾ ਕਰੇ। ਤਾਂ ਜਿਸ ਪਰਮਾਤਮਾ ਦੀ ਇਹ ਸਾਰੀ ਸ੍ਰਿਸ਼ਟੀ ਆਪਣੀ ਹੈ, ਆਪਣੀ ਬੇਣ ਤੋਂ ਭਾਵ ਬਣਾਵਟ ਬਣਾਈ ਹੋਈ ਹੈ, ਤਾਂ ਅਨਹਦ ਬੇਣ ਸਹਿਜ ਮਹਿ ਬਾਏ। ਸੋ ਬੇਣ ਹੁੰਦੀ ਬਣਾਵਟ ਆ, ਉਹ ਜੋ ਪਰਮਾਤਮਾ ਹੈ, ਅਨਹਦ ਹੁੰਦਾ ਇੱਕ ਰਸ। ਸੋ ਇੱਕ ਰਸ ਹਿਰਦੇ ਵਿੱਚ ਗਿਆਨ ਨਾਲ ਜਾਂ ਸਹਿਜੇ ਹੁੰਦਾ, ਨਿਰਜਤਨ ਹੀ ਸੁਖੈਨ ਹੀ ਬਾਏ ਹੁੰਦਾ, ਪ੍ਰਗਟ ਹੁੰਦਾ ਪਰਮਾਤਮਾ, ਸੁਖੈਨ ਹੀ ਪ੍ਰਗਟ ਹੋ ਜਾਂਦਾ, ਇਹ ਤਰੀਕਾ ਦੱਸਿਆ। ਸੋਮਵਾਰ ਸੱਸ ਅੰਮ੍ਰਿਤ ਚਰੈ, ਚਾਖਤ ਬੇਗ ਸਗਲ ਬਿਖ ਹਰੈ। ਸੋਮਵਾਰ ਦੁਆਰਾ ਕਥਨ ਕਰਦੇ ਨੇ ਗੁਰੂ ਸਾਹਿਬ ਜੀ ਰੂਪ ਚੰਦਰਮਾ ਉਪਦੇਸ਼ ਰੂਪ ਅੰਮ੍ਰਿਤ ਨੂੰ ਚਰੈ ਤੋਂ ਭਾਵ ਵਰਸਦੇ ਨੇ, ਵਰਸਾਉਂਦੇ ਨੇ ਉਪਦੇਸ਼। ਜੋ ਇਨਸਾਨ ਉਸ ਉਪਦੇਸ਼ ਰੂਪ ਅੰਮ੍ਰਿਤ ਜਾਂ ਉਪਦੇਸ਼ ਦੁਆਰਾ ਬ੍ਰਹਮਾਨੰਦ ਰੂਪ ਅੰਮ੍ਰਿਤ ਨੂੰ ਚਖਦਾ ਪੀਂਦਾ, ਉਹ ਛੇਤੀ ਨਾਲ ਸਭ ਵਿਸ਼ਿਆਂ ਰੂਪ ਜ਼ਹਿਰ ਨੂੰ ਨਾਸ ਕਰਦਾ, ਸਗਲ ਬਿਖ ਹਰੈ। ਜਿਵੇਂ ਸੱਪ ਪੂਰਨਮਾਸ਼ੀ ਨੂੰ ਆਪਣੀ ਮਣੀ ਕੱਢ ਕੇ ਰੱਖਦਾ, ਚੰਦਰਮਾ ਦੀਆਂ ਕਿਰਨਾਂ ਨਾਲ ਉਹਦੇ ਵਿੱਚੋਂ ਅੰਮ੍ਰਿਤ ਪ੍ਰਗਟ ਹੁੰਦਾ, ਇਸੇ ਤਰ੍ਹਾਂ ਹੀ ਸੋਮਵਾਰ ਸੱਸ ਅੰਮ੍ਰਿਤ ਚਰੈ। ਕਹਿੰਦੇ ਨੇ ਸੋਮਵਾਰ ਦੁਆਰਾ ਕਥਨ ਕਰਦੇ, ਜਦੋਂ ਗੁਰੂ ਸਾਹਿਬ ਜੀ ਰੂਪ ਚੰਦਰਮਾ ਉਪਦੇਸ਼ ਰੂਪ ਅੰਮ੍ਰਿਤ ਨੂੰ ਵਰਸਾਉਂਦੇ ਹੁੰਦੇ ਨੇ, ਕਥਾ ਕੀਰਤਨ ਹੋ ਰਿਹਾ ਹੁੰਦਾ, ਉਦੋਂ ਬਹਿ ਕੇ ਚਾਹੀਦਾ ਮਨੁੱਖ ਨੂੰ ਕਿ ਉਪਦੇਸ਼ ਦੁਆਰਾ ਬ੍ਰਹਮਾਨੰਦ ਰੂਪ ਅੰਮ੍ਰਿਤ ਨੂੰ ਪੀਂਦਾ ਛੇਤੀ ਪੀਵੇ, ਕੰਨਾਂ ਰੂਪ ਡੂਨਿਆਂ ਦੇ ਨਾਲ ਅੰਮ੍ਰਿਤ ਪੀਵੇ, ਉਹ ਛੇਤੀ ਨਾਲ ਸਭ ਵਿਸ਼ਿਆਂ ਰੂਪ ਜ਼ਹਿਰ ਨੂੰ ਨਾਸ ਕਰਦਾ। ਬਾਣੀ ਰੋਕਿਆ ਰਹੇ ਦੁਆਰ, ਤਉ ਮਨ ਮਤਵਾਰੋ ਪੀਵਨ ਹਾਰ। ਸੋ ਬਾਣੀ ਆਦਿਕ ਜਿਹੜਾ ਦੁਆਰ ਭਾਵ ਇੰਦਰੀਆਂ ਨੂੰ ਬੋਲਣਾ, ਜਿਹੜਾ ਬਾਣੀ ਤੋਂ ਭਾਵ ਇੱਥੇ ਬੋਲਣਾ ਹੈ, ਤੋ ਇਹ ਜ਼ੁਬਾਨ ਆਦਿਕ ਦੁਆਰ ਇੰਦਰੀਆਂ ਨੂੰ ਗੋਲਕਾਂ ਸਮੇਤ ਰੋਕ ਕੇ ਰਹਿਣਾ ਕਰੇ, ਵਿਸ਼ਿਆਂ ਵੱਲ ਨਾ ਜਾਣ ਦੇਵੇ ਇਹਨਾਂ ਨੂੰ। ਗੁਰਾਂ ਦੀ ਉਪਦੇਸ਼ ਬਾਣੀ ਨਾਲ ਸਤਸੰਗਤ ਰੂਪ ਦਰਵਾਜ਼ੇ ਪਰ ਰੋਕ ਰਹਿਣਾ ਕਰੇ, ਭਾਵ ਸਤਸੰਗਤ ਦੀ ਸੇਵਾ ਵਿੱਚ ਰੁੱਝਿਆ ਰਹੇ, ਤਾਂ ਇਹ ਮਨ ਨਾਮ ਅੰਮ੍ਰਿਤ ਨੂੰ ਪੀਣ ਵਾਲਾ ਹੋ ਕੇ ਮਤਵਾਰੋ ਮਸਤ ਹੋ ਜਾਂਦਾ। ਮੰਗਲਵਾਰੇ ਲੇ ਮਾਹੀਤ, ਪੰਚ ਚੋਰ ਕੀ ਜਾਣੈ ਰੀਤ। ਮੰਗਲਵਾਰ ਦੁਆਰਾ ਕਥਨ ਕਰਦੇ ਨੇ ਕਿ ਮਾਹੀਤ ਹੁੰਦਾ ਮਹਾਤਮਾ ਨੂੰ, ਮਾਹੀਤ ਹੁੰਦਾ ਘੇਰਾ ਪਾ ਕੇ, ਮਾਹੀਤ ਹੁੰਦਾ ਸਿੱਖਿਆ ਲੈਣਾ ਕਰੇ। ਸੋ ਅਤੇ ਕਾਮ ਆਦਿਕ ਪੰਜ ਚੋਰਾਂ ਦੇ ਵਸੀਕਰਨ ਦੀ ਰੀਤੀ ਸੰਤਾਂ ਕੋਲੋਂ ਪੁੱਛੇ, ਤੁਸੀਂ ਕਿਵੇਂ ਵਸ ਕੀਤੇ ਆ? ਸਾਡੇ ਵਸ ਚ ਨਹੀਂ ਆਉਂਦੇ ਹੈ। ਘਰ ਛੋਡੇ ਬਾਹਰ ਜਿਨ ਜਾਏ, ਨਾਤਰ ਖਰਾ ਰਿਸੈ ਹੈ ਰਾਏ। ਕਹਿੰਦੇ ਸਤਸੰਗ ਅੰਤਰ ਮੁੱਖ ਬਿਰਤੀ ਅਤੇ ਸਰੂਪ ਰੂਪੀ ਘਰ ਨੂੰ ਛੱਡ ਕੇ ਬਾਹਰ ਮਤਾਂ ਜਾਵੇ, ਕਦੇ ਵੀ ਬਾਹਰ ਨਾ ਜਾਵੇ। ਨਾਤਰ ਹੁੰਦਾ ਨਹੀਂ ਤਾਂ ਅਰਥਾਤ ਕਹਿਣ ਤੋਂ ਭਾਵ, ਜੇ ਬਾਹਰ ਮੁੱਖ ਬਿਰਤੀ ਕਰੇਗਾ ਤਾਂ ਰਾਏ ਹੁੰਦਾ ਪ੍ਰਕਾਸ਼ ਰੂਪ ਰਾਜਾ ਜੋ ਹੈ ਪਰਮਾਤਮਾ, ਉਹ ਬਹੁਤਾ ਕ੍ਰੋਧ ਕਰੇਗਾ, ਗੁੱਸੇ ਹੋਵੇਗਾ ਵੀ ਬਾਹਰ ਕਿਉਂ ਜਾਂਦਾ ਛੱਡ ਕੇ। ਅੰਤਰਮੁਖ ਬਿਰਤੀ ਕਰ, ਸਤਸੰਗਤ ਨੂੰ ਨਾ ਛੱਡ, ਅੰਤਰਮੁਖ ਬਿਰਤੀ ਨਾ ਛੱਡ, ਸਰੂਪ ਰੂਪੀ ਘਰ ਨਾ ਛੱਡ। ਇਹ ਜਦੋਂ ਬਾਹਰ ਜਾਂਦਾ ਤਾਂਹੀਓ ਮਰਦਾ, ਕਿਉਂਕਿ ਸਤਸੰਗ ਵਿੱਚ ਵਿਕਾਰ ਨਹੀਂ ਹੁੰਦੇ, ਅੰਤਰਮੁਖ ਬਿਰਤੀ 'ਚ ਵਿਕਾਰ ਨਹੀਂ ਹੁੰਦੇ, ਸਰੂਪ ਰੂਪੀ ਘਰ ਵਿੱਚ ਵਿਕਾਰ ਨਹੀਂ ਹੁੰਦੇ। ਜਦੋਂ ਦੁਨੀਆਂ 'ਚ ਬਿਰਤੀ ਜਾਂਦੀ ਹੈ ਤਾਂ ਵਿਕਾਰ ਹੁੰਦੇ ਨੇ, ਫਿਰ ਪਰਮਾਤਮਾ ਗੁੱਸੇ ਹੁੰਦੇ, ਕਿਉਂ ਛੱਡ ਕੇ ਕਿਉਂ ਗਿਆ ਸੀ। ਬੁੱਧ ਵਾਰ ਬੁੱਧ ਕਰੈ ਪ੍ਰਗਾਸ, ਹਿਰਦੈ ਕਮਲ ਮਹਿ ਹਰ ਕਾ ਬਾਸ। ਬੁੱਧ ਵਾਰ ਦੁਆਰਾ ਕਥਨ ਕਰਦੇ ਨੇ ਕਿ ਪ੍ਰਕਾਸ਼ ਵਾਲੀ ਆਤਮ ਸ਼ੈਣੀ ਬੁੱਧੀ ਨੂੰ ਧਾਰਨਾ ਕਰੇ ਅਤੇ ਹਿਰਦੇ ਰੂਪ ਕਮਲ ਵਿੱਚ ਹਰੀ ਦਾ ਵਾਸਾ ਨਿਸ਼ਚੇ ਕਰ ਲਓ। ਗੁਰ ਮਿਲ ਦਉ ਏਕ ਸਮ ਤਰੈ, ਉਰਧ ਪੰਕ ਲੈ ਸੂਧਾ ਕਰੈ। ਗੁਰਾਂ ਨਾਲ ਮਿਲ ਕੇ ਵਿਰਾਗ ਗਿਆਨ ਦੋਹਾਂ ਨੂੰ ਇੱਕ ਸਮਾਨ ਸਮਝ ਕੇ ਧਾਰੇ, ਕਿਉਂਕਿ ਇਹਨਾਂ ਦੋਹਾਂ ਤੋਂ ਬਿਨਾਂ ਤਰ ਨਹੀਂ ਸਕਦਾ। ਜਿਵੇਂ ਦੋ ਖੰਭਾਂ ਬਿਨਾਂ ਪੰਛੀ ਨਹੀਂ ਨਾ ਉੱਡ ਸਕਦਾ, ਐਂ ਵਿਰਾਗ ਅਤੇ ਗਿਆਨ ਦੋ ਖੰਭ ਲੈਣੇ ਆ। ਗੁਰਾਂ ਨਾਲ ਮਿਲ ਕੇ ਦੋ ਜਿਹੜੇ ਨੇ ਜੀਵ ਈਸ਼ਵਰ, ਇਹਨਾਂ ਵਿੱਚ ਇੱਕ ਸਮਦ੍ਰਿਸ਼ਟੀ ਧਾਰਨਾ ਕਰੇ, ਭਾਵ ਇਹਨਾਂ ਦੀਆਂ ਉਪਾਧੀਆਂ ਦੂਰ ਕਰਕੇ ਦੋਹਾਂ ਨੂੰ ਮਿਲਾ ਦੇਵੇ। ਉਰਧ ਪੰਕ ਲੈ, ਉਲਟੇ ਹੋਏ ਹਿਰਦੇ ਕਮਲ ਨੂੰ ਲੈ ਕੇ ਬਾਣੀ ਪੜ੍ਹ ਪੜ੍ਹ ਕੇ ਸਿਮਨ ਕਰਕੇ ਸਿੱਧਾ ਕਰੇ, ਆਪ ਸੰਸਾਰ ਵੱਲੋਂ ਹਟਾ ਕੇ ਪਰਮਾਤਮਾ ਨਾਲ ਜੋੜੇ। ਬੰਦਗੀ ਕਰਨ ਵਾਲਿਆਂ ਦਾ ਹਿਰਦਾ ਕਮਲ ਬੰਦਗੀ ਨਾਲ ਹੀ ਸਿੱਧਾ ਹੋ ਜਾਂਦਾ ਅੰਦਰ, ਉਹ ਬਸ ਵਾਹਿਗੁਰੂ ਦੀ ਉਦੋਂ ਹੀ ਕਿਰਪਾ ਹੋ ਜਾਂਦੀ। ਗੁਰਾਂ ਦੇ ਚਰਨਾਂ ਦੀ ਪੰਕ ਲੈ, ਕਹਿੰਦੇ ਧੂੜ ਲੈ ਕੇ ਉਲਟੇ ਹਿਰਦੇ ਨੂੰ ਸਿੱਧਾ ਕਰ, ਮਸਤਕ ਨੂੰ ਧੂੜੀ ਲਾ, ਹਿਰਦੇ 'ਤੇ ਲਾ। ਬ੍ਰਹਸਪਤ ਬਿਖਿਆ ਦੇ ਬਹਾਏ, ਤੀਨ ਦੇਵ ਏਕ ਸੰਗ ਲਾਏ। ਬ੍ਰਹਸਪਤ ਹੁੰਦਾ ਵੀਰਵਾਰ। ਵੀਰਵਾਰ ਦੁਆਰਾ ਕਥਨ ਕਰਦੇ ਨੇ ਪੁਰਸ਼ਾ ਵੈਰਾਗ ਰੂਪੀ ਨਦੀ ਦੇ ਪ੍ਰਵਾਹ ਵਿੱਚ ਵਿਸ਼ੇ ਵਿਕਾਰਾਂ ਨੂੰ ਬਹਾਏ ਹੁੰਦਾ ਰੋੜ ਦੇ ਅਤੇ ਬ੍ਰਹਮਾ ਵਿਸ਼ਨੂੰ ਸ਼ਿਵ ਤਿੰਨਾਂ ਦੇਵਤਿਆਂ ਨੂੰ ਇੱਕ ਦੇ ਨਾਲ ਲਗਾਉਣਾ ਕਰ, ਭਾਵ ਇੱਕ ਪਰਮਾਤਮਾ ਰੂਪ ਨਿਸ਼ਚੇ ਕਰ। ਤੀਨ ਹੁੰਦਾ, ਤੀਨ ਦੇਵ ਹੁੰਦਾ ਵਿਰਾਟ, ਹਿਰਨ ਗਰਭ, ਈਸ਼ਵਰ, ਇਹਨਾਂ ਤਿੰਨਾਂ ਨੂੰ ਇੱਕ ਬ੍ਰਹਮ ਦੇ ਨਾਲ ਲਗਾਉਣਾ ਕਰ, ਭਾਵ ਕਹਿਣ ਤੋਂ ਕਿ ਬ੍ਰਹਮ ਵਿੱਚ ਅਭੇਦ ਕਰ। ਸੋ ਤੀਨ ਦੇਵ ਹੁੰਦਾ ਵਿਸਵ, ਤੇਜਸਵ, ਪ੍ਰਾਗਿਆ, ਇਹਨਾਂ ਤਿੰਨਾਂ ਜੀਵਾਂ ਨੂੰ ਇੱਕ ਸਾਖੀ ਦੇ ਨਾਲ ਲਗਾਉਣਾ ਕਰ। ਇਹ ਥੋੜ੍ਹੇ ਜਿਹੇ ਵਿਚਾਰ ਹੈ। ਸੋ ਜਿਨ੍ਹਾਂ ਨੂੰ ਇਹ ਸਮਝ ਲੱਗੀ ਹੋਈ ਪਹਿਲਾਂ ਉਹਨਾਂ ਨੂੰ ਤਾਂ ਪਤਾ ਹੈ, ਜਿਨ੍ਹਾਂ ਨੇ ਆਤਮ ਗਿਆਨ ਕਥਾ ਸੁਣੀ ਹੈ ਉਹਨਾਂ ਨੂੰ ਇਹਦੇ ਬਾਰੇ ਜ਼ਿਆਦਾ ਗਿਆਨ ਹੈ। ਤੀਨ ਨਦੀ ਤਹਿ ਤ੍ਰਿਕੁਟੀ ਮਾਹੇ, ਅਹਿਨਿਸ ਕਸਮਲ ਧੋਵਹਿ ਨਾਹੇ। ਜਿੱਥੇ ਤਿੰਨ ਨਦੀਆਂ ਨੇ ਅੰਦਰ ਸਰੀਰ 'ਚ, ਜਿੱਥੇ ਈੜਾ ਪਿੰਗਲਾ ਸੁਖਮਾ ਰੂਪ ਤਿੰਨ ਨਦੀਆਂ ਚੱਲ ਰਹੀਆਂ ਨੇ, ਉਸ ਦਸਮ ਦੁਆਰ ਰੂਪ ਤ੍ਰਿਕੁਟੀ ਦੇ ਵਿੱਚ ਯੋਗਾਨੰਦ ਰੂਪ ਅੰਮ੍ਰਿਤ ਵਿੱਚ ਨਾਹੇ ਹੁੰਦਾ, ਇਸ਼ਨਾਨ ਕਰਕੇ ਦਿਨ ਰਾਤ ਪਾਪਾਂ ਨੂੰ ਧੋਣਾ ਕਰ ਆਪਣੇ ਅੰਦਰੋਂ। ਜਿੱਥੇ ਕਰਮ ਉਪਾਸ਼ਨਾ ਗਿਆਨ ਰੂਪ ਤਿੰਨ ਨਦੀਆਂ ਚੱਲ ਰਹੀਆਂ ਨੇ, ਇਹ ਕਿੱਥੇ ਚੱਲਦੀਆਂ? ਇਹ ਸਤਸੰਗ ਵਿੱਚ। ਉਸ ਸਤਸੰਗ ਰੂਪ ਤ੍ਰਿਕੁਟੀ ਦੇ ਵਿੱਚ ਬ੍ਰਹਮਾਨੰਦ ਰੂਪ ਅੰਮ੍ਰਿਤ ਵਿੱਚ ਦਿਨ ਰਾਤ ਨਾਹੇ ਹੁੰਦਾ, ਨਹਾ ਕੇ ਪਾਪਾਂ ਨੂੰ ਧੋਣਾ ਕਰ। ਸੋ ਕ੍ਰਿਤ ਸਹਾਰੈ, ਸੋ ਇਹ ਵਰਤ ਚੜ੍ਹੈ, ਆਨ ਦਿਨ ਆਪ ਆਪ ਸਿਉ ਲੜੈ। ਸੋ ਸੁਕ੍ਰਿਤ ਹੁੰਦੀ, ਇੱਥੇ ਭਾਵ ਇਹ ਦਿਨ ਦਾ ਹੀ ਨਾਂ ਹੈ, ਸੁਕ੍ਰਿਤ ਹੁੰਦਾ ਸ਼ੁੱਕਰਵਾਰ। ਸ਼ੁੱਕਰਵਾਰ ਦੁਆਰਾ ਕਥਨ ਕਰਦੇ, ਜੋ ਮਨੁੱਖ ਸੁਕ੍ਰਿਤ ਹੁੰਦਾ ਪੁੰਨ ਕਰਮਾਂ ਨੂੰ ਸਹਾਰਾ ਹੁੰਦਾ ਕਰਦਾ, ਉਹੀ ਇਸ ਪੂਰਬ ਕਹੇ ਹੋਏ ਵਰਤ ਉੱਪਰ ਚੜ੍ਹਦਾ ਪਹਿਲਾਂ ਕਹੇ ਹੋਏ ਉੱਤੇ, ਅਤੇ ਰਾਤ ਦਿਨ ਆਪਣੇ ਬਲ ਨਾਲ ਆਪਾ ਭਾ ਹੰਕਾਰ ਨਾਲ ਲੜਦਾ, ਆਪਾ ਭਾ ਨੂੰ ਦੂਰ ਕਰਦਾ। ਸੁਰਖੀ ਪੰਚਾ ਰਾਖੈ ਸਬੈ, ਤਉ ਦੂਜੀ ਦ੍ਰਿਸ਼ਟ ਨਾ ਪੈਸੈ ਕਬੈ। ਪੰਜ ਜੇ ਸੁਰਖੀ ਹੁੰਦਾ ਗਿਆਨ ਇੰਦਰੀਆਂ ਨੇ, ਇਹਨਾਂ ਸਾਰੀਆਂ ਨੂੰ ਸ਼ਬਦ ਸਪਰਸ਼ ਰਸ ਰੂਪ ਗੰਧ ਆਦਿਕ ਵਿਸ਼ਿਆਂ ਵੱਲੋਂ ਰੋਕ ਰੱਖੇ ਤਾਂ ਦਵੈਤ ਦ੍ਰਿਸ਼ਟੀ ਵਿੱਚ ਕਦੇ ਵੀ ਪ੍ਰਵੇਸ਼ ਨਹੀਂ ਕਰਦਾ। ਥਾਵਰ ਥਿਰ ਕਰ ਰਾਖੈ ਸੋਏ, ਜੋਤ ਦੀ ਵੱਟੀ ਘੱਟ ਮਹਿ ਜੋਏ। ਥਾਵਰ ਹੁੰਦਾ ਸ਼ਨਿਚਰਵਾਰ। ਹੁਣ ਸ਼ਨਿਚਰਵਾਰ ਦੁਆਰਾ ਕਥਨ ਕਰਦੇ ਕਿ ਉਸ ਪਰਮਾਤਮਾ ਵਿੱਚ ਬਿਰਤੀ ਨੂੰ ਸਥਿਤ ਕਰ ਰੱਖੇ, ਉਹ ਚੰਚਲ ਮਨ ਨੂੰ ਸਥਿਤ ਕਰਕੇ ਰੱਖੇ, ਜੋਤ ਹੁੰਦਾ ਗਿਆਤ ਦੀ ਵੱਟੀ ਨੂੰ ਅੰਤਹਿਕਰਨ ਵਿੱਚ ਜੋੜੇ। ਜਾਂ ਸਰੀਰ ਰੂਪ ਦੀ ਜਿਹੜੀ ਵੱਟੀ ਉੱਤੇ ਅੰਤਕਰਨ ਰੂਪ ਦੀਵਾ, ਸੋ ਉਹਦੇ ਵਿੱਚ ਪ੍ਰੇਮ ਰੂਪ ਜਲ ਪਾ ਕੇ ਗਿਆਨ ਦੀ ਵੱਟੀ ਜੋੜ ਕੇ ਸੱਚ ਬੁੱਝਣ ਆਣ ਜਲਾਈ ਹੈ। ਸੱਚ ਦਾ ਬੁੱਝਣਾ ਹੀ ਆ ਕੇ ਉਸ ਦੀਵੇ ਦਾ ਜਗਾਉਣਾ ਕਰੇ। ਇਸ ਵਜ੍ਹਾ ਨਾਲ ਦੀਵੇ ਦੇ ਜਗਾਉਣ ਕਰਕੇ ਬਾਹਰ ਪੀਤਰ ਪਿਆ ਪ੍ਰਗਾਸ, ਤਬ ਹੂਆ ਸਗਲ ਕਰਮ ਕਾ ਨਾਸ। ਜਿਸ ਵੇਲੇ ਸਰੀਰ ਦੇ ਬ੍ਰਾਹਮਣ ਦੇ ਬਾਹਰ ਅੰਦਰ ਉਸ ਪਰਮਾਤਮਾ ਦਾ ਪ੍ਰਕਾਸ਼ ਹੋਇਆ, ਉਸ ਵੇਲੇ ਸਾਰੇ ਕਰਮਾਂ ਦਾ ਨਾਸ ਹੋ ਗਿਆ। ਕਿਉਂਕਿ ਗਿਆਨ ਦੇ ਅੰਤਰ ਫਿਰ ਕੋਈ ਕਰਮ ਕਰਨ ਦੀ ਲੋੜ ਨਹੀਂ ਹੁੰਦੀ, ਗਿਆਨ ਹੋ ਗਿਆ ਬਸ, ਬ੍ਰਹਮ ਗਿਆਨ, ਸਾਰੇ ਕਰਮ ਉੱਥੇ ਖਤਮ ਹੋ ਜਾਂਦੇ ਨੇ। ਜਿਵੇਂ 1167 ਅੰਗ ਤੇ ਮਹਾਰਾਜ ਨੇ ਬਚਨ ਕੀਤਾ, ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮ ਹੈ ਨਾਸ। 345 ਅੰਗ ਤੇ ਫਰਮਾਉਂਦੇ ਨੇ, ਜਬ ਲਗ ਘਟ ਮਹਿ ਦੂਜੇ ਆਨ, ਤਾਂ ਲਾ ਮਹਿਲ ਲਾ ਲਾਭੈ ਜਾਨ। ਜਦ ਤੱਕ ਹਿਰਦੇ ਵਿੱਚ ਦਵੈਤ ਆਈ ਹੋਈ ਹੈ ਉਦੋਂ ਤੱਕ ਜਾਣੋ ਓਨਾ ਚਿਰ ਮਹਿਲ, ਮਹਿਲ ਦਾ ਅਰਥ ਹੈ ਸਰੂਪ, ਸਰੂਪ ਨਹੀਂ ਲੱਭ ਸਕਦਾ, ਸਰੂਪ ਦਾ ਲਾਭ ਨਹੀਂ ਹੁੰਦਾ। ਤਾਂ ਲਓ ਮਹਿਲ ਨਾ ਲਾਭੈ ਜਾਨ, ਲਾਭੈ ਹੁੰਦਾ ਲੱਭਣਾ, ਉਦੋਂ ਤੱਕ ਤਾਂ ਲਓ ਮਹਿਲ ਨਾ, ਉਦੋਂ ਤੱਕ ਮਹਿਲ ਦੀ ਪ੍ਰਾਪਤੀ ਨਹੀਂ, ਲਾਂਭੇ ਲਾਂਭੇ ਫਿਰਦਾ ਫਿਰ, ਸਮਝ ਲਓ। ਕਿਉਂਕਿ ਮਨ ਦੇ ਅੰਦਰ ਜਦ ਤੱਕ ਦਵੈਤ ਹੈ, ਈਰਖਾ ਨਫ਼ਰਤ ਹੈ ਇੱਕ ਦੂਜੇ ਨਾਲ, ਪਰਮਾਤਮਾ ਨੂੰ ਇਹ ਚੀਜ਼ਾਂ ਮਨਜ਼ੂਰ ਨਹੀਂ ਹੈਗੀਆਂ। ਰਮਤ ਰਾਮ ਸਿਉਂ ਲਾਗੋ ਰੰਗ, ਕਹਿ ਕਬੀਰ ਤਬ ਨਿਰਮਲ ਅੰਗ। ਸੋ ਇਸ ਕਰਕੇ ਕਹਿੰਦੇ ਰਾਮ ਤਾਂ ਪਰਮੇਸ਼ਰ ਕਈ ਨੇ, ਕਿਹੜੇ ਰਾਮ ਦੀ ਤੁਸੀਂ ਗੱਲ ਕੀਤੀ ਹੈ? ਏਕ ਰਾਮ ਦਸਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭ ਹੂੰ ਤੇ ਨਿਆਰਾ। ਕਹਿੰਦੇ ਇਹ ਜਗ੍ਹਾ ਉਹ ਰਾਮ ਸਮਝਣਾ ਜੋ ਸਾਰੇ ਵਿਆਪਕ ਹੈ। ਜਿਸ ਵੇਲੇ ਰਮਤ ਰਾਮ ਪਰਿਪੂਰਨ ਰਾਮ ਦੇ ਨਾਲ ਰੰਗ ਹੁੰਦਾ, ਪ੍ਰੇਮ ਲੱਗ ਗਿਆ, ਕਬੀਰ ਜੀ ਫਰਮਾਉਂਦੇ ਉਸ ਵੇਲੇ ਅੰਗ ਹੁੰਦਾ ਅੰਤਕਰਨ ਸ਼ੁੱਧ ਹੋ ਜਾਂਦਾ।